ਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ। ਚੌਪਦੇ ਦੋ ਪਦੇ ਕਰ ਸਤਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ। ਰਤਨ ਖੋਟੜੀ ਖੁਲੀ ਅਨੁਪਾਰਾਓ, ਬਿਸਮਨ ਬਿਸਮ ਪਏ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ। ਮਗਨ ਪਏ ਉਆ ਸੰਗ ਮਾਤੇ, ਓਤ ਪੋਤ ਲਪਟਾਈ। ਆਲ ਜਾ ਨਹੀਂ ਕਛੂ ਜੰਜਾਰਾ, ਅਹੰਗ ਬੁੱਧ ਨਹੀਂ ਭੋਰਾ। ਉੱਚ ਨਹੀਂ ਉੱਚਾ ਬੀਚ ਨਾ ਖੀਚਾ, ਹੋ ਤੇਰਾ ਤੂੰ ਮੋਰਾ। ਏਕ ਅੰਕਾਰ ਏਕ ਪਾਸਾਰਾ, ਏਕੈ ਅਪਰ ਅਪਾਰਾ। ਏਕ ਵਿਸਥੀਰਨ ਏਕ ਸੰਪੂਰਨ, ਏਕੈ ਪ੍ਰਾਣ ਆਧਾਰਾ। ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ। ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ। ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਸਤਿਗੁਰ ਸ਼ਬਦ ਉਜਾਰੋ ਦੀਪਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਬਿਲਾਵਲ ਰਾਗ ਦੇ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਸ਼ਬਦ ਦੀ ਮਹਿਮਾ ਅਤੇ ਵਡਿਆਈ ਹਜ਼ੂਰ ਨੇ ਉਚਾਰਨ ਕੀਤੀ ਹੈ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੇ ਦੋ ਪਦੇ ਕਰ ਸਤਵਾਂ। ਰਾਗ ਬਿਲਾਵਲ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਹੈ। ਚਾਰ ਚਾਰ ਪੌੜੀਆਂ ਤੇ ਦੋ ਦੋ ਪੌੜੀਆਂ ਵਾਲੇ ਸ਼ਬਦ ਅੱਗੇ ਆ ਰਹੇ ਹਨ। ਕਰ ਸਤਵਾਂ ਇਸ ਬਾਣੀ ਨੂੰ ਸੱਤਵੇਂ ਕਾਰ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜਿਵੇਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ। ਰਤਨ ਖੋਟੜੀ ਖੁਲੀ ਅਨੁਪਾਰਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਆਰੰਭਕ ਪੰਕਤੀਆਂ ਹਨ ਔਰ ਇਹ ਸਿਧਾਂਤ ਰੂਪ ਪੰਕਤੀਆਂ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰਮੁਖੋ ਸਤਿਗੁਰੂ ਤੇ ਸ਼ਬਦ ਦੁਆਰਾ ਉਜਾਰੋ ਦੀਪਾ, ਦੈਵੀ ਗਿਆਨ ਦਾ ਦੀਵਾ। ਉਜਾਰੋ ਦਾ ਅਰਥ ਹੈ ਪ੍ਰਕਾਸ਼ਮਾਨ ਹੋ ਗਿਆ। ਸਤਿਗੁਰੂ ਦੀ ਬਾਣੀ ਦੁਆਰਾ, ਸਤਿਗੁਰੂ ਦੇ ਬਖਸ਼ੇ ਦੀਖਿਆ ਮੰਤਰ ਦੁਆਰਾ ਸਾਡੇ ਮਨ ਦੇ ਵਿੱਚ ਦੈਵੀ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋ ਗਿਆ। ਉਸਦਾ ਸਦਕਾ ਬਿਨਸੁ ਅੰਧਕਾਰ ਤਿਹ ਮੰਦਰ, ਉਸ ਮੰਦਰ ਭਾਵ ਹਿਰਦੇ ਵਿੱਚੋਂ ਮੋਹ ਮਾਇਆ ਦਾ ਅਗਿਆਨ ਦਾ ਹਨੇਰਾ ਵੀ ਨਾਸ ਹੋ ਗਿਆ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਦੀਵਾ ਬਲ ਪਵੇ, ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਜਦੋਂ ਦੈਵੀ ਗਿਆਨ ਦਾ ਦੀਵਾ ਜਗਿਆ, ਫਿਰ ਉਸ ਮੰਦਰ ਘਰ ਵਿੱਚੋਂ ਭਾਵ ਉਸ ਹਿਰਦੇ ਵਿੱਚੋਂ ਮੋਹ ਮਾਇਆ ਦਾ ਅਗਿਆਨ ਦਾ ਹਨੇਰਾ ਨਾਸ ਹੋ ਗਿਆ ਹੈ। ਰਤਨ ਕੋਠੜੀ ਖੁੱਲੀ ਅਨੂਪਾ, ਤੇ ਫਿਰ ਇੱਕ ਰਤਨਾਂ ਦੀ ਭਰੀ ਹੋਈ ਕੋਠੜੀ ਅਨੂਪਾ ਦਾ ਅਰਥ ਹੈ ਬਹੁਤ ਸੁੰਦਰ, ਬੇਸ਼ ਕੀਮਤੀ ਰਤਨਾਂ ਦੀ ਭਰੀ ਹੋਈ ਕੋਠੜੀ ਉਹ ਖੁੱਲ ਗਈ। ਉਹ ਰਤਨਾਂ ਦੀ ਕੋਠੜੀ ਕਿਹੜੀ ਹੈ? ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਵਿੱਚ ਫਰਮਾਇਆ ਹੈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੀ ਮਤ ਬੁੱਧੀ ਦੇ ਵਿੱਚ ਰਤਨ, ਵੈਰਾਗ, ਜਵੇਹਰ, ਗਿਆਨ, ਮਾਣਕ, ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਮੰਨਣ ਕਰਨਾ, ਇਹ ਬੜੇ ਹੀ ਕੀਮਤੀ ਪਦਾਰਥ ਨੇ, ਪਰ ਮਿਲਦੇ ਤਾਂ ਹਨ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਗੁਰੂ ਦੀ ਸਿੱਖਿਆ ਸੁਣ ਲਈ ਜਾਵੇ। ਉਹ ਜਿਹੜੀ ਸ੍ਰੇਸ਼ਟ ਬੁੱਧੀ ਸੀ ਅਥਵਾ ਆਤਮ ਵਿਛੈਣੀ ਬੁੱਧੀ ਸੀ, ਇਹ ਮਾਨੋ ਰਤਨਾਂ ਦੀ ਭਰੀ ਹੋਈ ਬੜੀ ਸੋਹਣੀ ਕੋਠੜੀ ਸੀ, ਉਹ ਗੁਰੂ ਦੀ ਕਿਰਪਾ ਦੁਆਰਾ ਖੁੱਲ ਗਈ ਹੈ।
ਬਿਸਮਨ ਬਿਸਮ ਪਏ ਜੋ ਪੇਖੇ ਓ ਕਹਿਣ ਨਾ ਜਾਏ ਵਡਿਆਈ।
ਰਹਾਉ ਬਸਰਾਮ ਦੇ ਕੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਅੱਗੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕੀਤੇ। ਬਿਸਮਨ ਬਿਸਮ ਪਏ ਜੋ ਪੇਖਿਓ, ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਕੀਤੇ, ਅਸੀਂ ਤਾਂ ਹੈਰਾਨ ਤੋਂ ਹੈਰਾਨ ਹੋ ਗਏ, ਵਿਸਮਾਦ ਤੋਂ ਵਿਸਮਾਦ ਹੋ ਗਏ, ਅਸਚਰਜ ਤੋਂ ਅਸਚਰਜ ਹੋ ਗਏ। ਕਹਿਣ ਨਾ ਜਾਏ ਵਡਿਆਈ, ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਅਸੀਂ ਤੇ ਉਹਦੇ ਦਰਸ਼ਨ ਕਰਕੇ ਬਸ ਵਿਸਮਾਦ ਹੀ ਵਿਸਮਾਦ ਹੋ ਗਏ ਹਾਂ। ਬਿਸਮਨ ਬਿਸਮ ਪਏ ਵਿਸਮਾਦ, ਦਿਨ ਬੂਝਿਆ ਤਿਸ ਆਇਆ ਸਵਾਦ, ਐਸੀ ਉਹ ਮਹਾਨ ਵਿਸਮਾਦ ਅਵਸਥਾ ਵਿੱਚ ਅਸੀਂ ਚਲੇ ਗਏ ਹਾਂ।
ਮਗਨ ਭਏ ਉਆ ਸੰਗ ਮਾਤੇ ਓਤ ਪੋਤ ਲਪਟਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਗਨ ਪਏ ਉਹਾਂ ਸੰਗ ਮਾਤੇ, ਉੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਗਨ ਹੋ ਕੇ ਬਸ ਅਸੀਂ ਤੇ ਉੱਥੇ ਹੀ ਮਾਤੇ ਦਾ ਅਰਥ ਹੈ ਮਸਤ ਹੋ ਗਏ। ਸਾਨੂੰ ਸਭ ਕੁਝ, ਦੇਸ਼ ਕਾਲ ਸੰਸਾਰ ਸਰੀਰ ਸਭ ਕੁਝ ਦਾ ਚੇਤਾ ਭੁੱਲ ਗਿਆ। ਜਦੋਂ ਉਸ ਵਾਹਿਗੁਰੂ ਦੇ ਦਰਸ਼ਨ ਕੀਤੇ, ਬਸ ਅਸੀਂ ਉੱਥੇ ਦਰਸ਼ਨ ਕਰਕੇ ਉੱਥੇ ਮਗਨ ਹੋ ਗਏ ਤੇ ਉੱਥੇ ਹੀ ਮਸਤ ਹੋ ਗਏ। ਓਤ ਪੋਤ ਲਪਟਾਈ, ਹੁਣ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਿਵੇਂ ਤਾਣਾ ਪੇਟਾ ਮਿਲਿਆ ਹੁੰਦਾ ਹੈ, ਇਸ ਤਰ੍ਹਾਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਹੋ ਗਏ ਹਾਂ, ਭਾਵ ਸਾਡੀ ਆਤਮਾ ਉਸ ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਮਿਲ ਗਈ ਜਿਵੇਂ ਤਾਣੇ ਵਿੱਚ ਪੇਟਾ ਮਿਲਿਆ ਹੁੰਦਾ ਹੈ।
ਆਲ ਜਾਲ ਨੇ ਕਛੂ ਜੰਜਾਰਾ ਅਹੰਗ ਬੁੱਧ ਨੇ ਪੋਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਲ ਜਾਲ, ਹੁਣ ਆਲ ਦਾ ਅਰਥ ਹੈ ਘਰ ਦੇ ਜਾਲ ਜਿਹੜੇ ਧੰਦੇ ਸਨ ਤੇ ਹੋਰ ਜਿਹੜੇ ਮਾਇਆ ਦੇ ਜੰਜਾਲ ਸਨ, ਉਹ ਹੁਣ ਕੁਝ ਵੀ ਭੋਰਾ ਭਰ ਵੀ ਸਾਡੇ ਤੇ ਅਸਰ ਨਹੀਂ ਪਾ ਸਕਦੇ। ਨਾ ਘਰ ਦੇ ਧੰਦੇ ਤੇ ਨਾ ਹੀ ਮਾਇਆ ਦੇ ਹੋਰ ਜੰਜਾਲ ਕੋਈ ਸਾਨੂੰ ਪ੍ਰਭਾਵਿਤ ਕਰ ਸਕਦੇ ਹਨ। ਅਹੰ ਬੁੱਧ ਨਹੀਂ ਭੂਰਾ ਤੇ ਜਿਹੜੀ ਹੰਕਾਰ ਵਾਲੀ ਬੁੱਧੀ ਸੀ ਖੇੜਾ ਨਹੀਂ ਸੀ ਛੱਡਦੀ। ਭੂਰਾ ਦਾ ਅਰਥ ਹੈ ਇਹ ਵੀ ਰਤਾ ਪਰ ਵੀ ਨਹੀਂ ਰਹੀ। ਹੰਕਾਰ ਵਾਲੀ ਬੁੱਧੀ ਵੀ ਸਾਰੀ ਦੀ ਸਾਰੀ ਨਾਸ ਹੋ ਗਈ ਹੈ।
ਊਚਨ ਊਚਾ ਬੀਚ ਨਾ ਖੀਚਾ ਹੋ ਤੇਰਾ ਤੂੰ ਮੋਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਊਚਨ ਊਚਾ ਉਹ ਵਾਹਿਗੁਰੂ ਉੱਚਿਆਂ ਤੋਂ ਉੱਚਾ ਹੈ, ਬੀਚ ਨਾ ਖੀਚਾ। ਹੁਣ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਦਰਮਿਆਨ ਕੋਈ ਬੀਚ ਦਾ ਅਰਥ ਹੈ ਪਰਦਾ, ਕੋਈ ਹੋਰ ਪਰਦਾ ਨਹੀਂ ਖਿੱਚਿਆ, ਪਰਜਾ ਨਹੀਂ ਤਣਿਆ ਰਹਿਣ ਦਿੱਤਾ। ਹੁਣ ਉਸ ਵਾਹਿਗੁਰੂ ਦੇ ਨਾਲ ਮਿਲ ਗਏ ਹਾਂ, ਹਾਉ ਤੇਰਾ ਤੂੰ ਮੇਰਾ। ਹੁਣ ਤੇ ਇਹੀ ਗੱਲ ਆਖਣੀ ਬਣਦੀ ਹੈ, ਹੇ ਵਾਹਿਗੁਰੂ ਤੂੰ ਸਾਡਾ ਮਾਲਕ ਹੈ ਅਸੀਂ ਤੇਰੇ ਸੇਵਕ ਹਾਂ, ਤੂੰ ਸਾਡਾ ਪਿਤਾ ਹੈ ਅਸੀਂ ਤੇਰੇ ਲਾਡਲੇ ਪੁੱਤਰ ਹਾਂ।
ਏਕ ਓੰਕਾਰ ਏਕ ਪਾਸਾਰਾ ਏਕ ਹੈ ਅਪਰ ਅਪਾਰਾ।
ਕੁਛ ਵਿਦਵਾਨਾਂ ਨੇ ਊਚ ਨਾ ਊਚਾ ਇਉਂ ਨੰਨਾ ਵੱਖਰਾ ਕਰਕੇ ਵੀ ਪਾਠ ਕੀਤਾ ਹੈ, ਊਚ ਨਾ ਊਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ। ਉਹਦਾ ਅਰਥ ਇਉਂ ਕੀਤਾ ਹੈ ਬਈ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਮਿਲ ਗਏ, ਓਤ ਪੋਤ ਲਪਟਾਈ, ਫਿਰ ਉੱਥੇ ਜਾ ਕੇ ਊਚ ਨਾ ਊਚਾ ਬਈ ਹੁਣ ਪਰਮੇਸ਼ਰ ਉੱਚਾ ਹੈ ਜੀਵ ਨੀਵਾਂ ਹੈ, ਊਚ ਨਾ ਊਚਾ ਇੱਕ ਉੱਚਾ ਹੋ ਗਿਆ ਇੱਕ ਨਾ ਊਚਾ ਭਾਵ ਨੀਵਾਂ ਨਾ, ਤੇ ਹੁਣ ਉੱਥੇ ਉੱਚੇ ਨੀਵੇਂ ਜੀਵ ਈਸ਼ਵਰ ਦਾ ਹੀ ਕੋਈ ਫਰਕ ਰਿਹਾ ਹੈ। ਬੀਚ ਨਾ ਖੀਚਾ ਕਿਉਂਕਿ ਵਿੱਚ ਕੋਈ ਪਰਮ ਦਾ ਪਰਦਾ ਤਣਿਆ ਹੀ ਨਹੀਂ ਰਹਿ ਗਿਆ। ਬਸ ਹਉ ਤੇਰਾ ਤੂੰ ਮੇਰਾ ਹੈ ਵਾਹਿਗੁਰੂ, ਹੁਣ ਮੈਂ ਤੇਰਾ ਰੂਪ ਹੋ ਗਿਆ ਤੇ ਤੂੰ ਮੇਰਾ ਰੂਪ, ਹੁਣ ਤੇ ਦੋਵੇਂ ਰਲ ਕੇ ਇੱਕੋ ਰੂਪ ਹੋ ਗਏ ਹਾਂ।
ਏਕ ਓੰਕਾਰ ਏਕ ਪਾਸਾਰਾ ਏਕ ਹੈ ਅਪਰ ਅਪਾਰਾ।
ਹੇ ਵਾਹਿਗੁਰੂ ਤੂੰ ਏਕ ਓੰਕਾਰ ਇੱਕ ਓੰਕਾਰ ਸਰੂਪ ਹੈ ਤੇ ਇੱਕ ਦਾ ਹੀ ਇਹ ਸਾਰਾ ਪਸਾਰਾ ਹੈ, ਏਕ ਹੈ ਅਪਰ ਅਪਾਰਾ, ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਅਪਰ ਅਪਾਰ ਸਰੂਪ ਹੈ। ਅਪਰ ਕਹਿੰਦੇ ਨੇ ਪ੍ਰਕਿਰਤੀ ਨੂੰ, ਉਸ ਪ੍ਰਕਿਰਤੀ ਦੇ ਵੀ ਪਾਰਾਵਾਰ ਤੋਂ ਰਹਿਤ ਉਹ ਅਪਰਪਾਰ ਸਰੂਪ ਹੈ।
ਏਕ ਬਿਸਥੀਰਨ ਏਕ ਸੰਪੂਰਨ ਏਕ ਹੈ ਪ੍ਰਾਣ ਅਧਾਰਾ।
ਏਕ ਬਿਸਥੀਰਨ ਇੱਕੋ ਵਾਹਿਗੁਰੂ ਪਰਮੇਸ਼ਰ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ। ਬਿਸਥੀਰਨ ਦਾ ਅਰਥ ਹੁੰਦਾ ਵਿਸਤਾਰ ਹੋਣਾ, ਫੈਲ ਜਾਣਾ। ਏਕ ਬਿਸਥੀਰਨ ਉਹ ਵਾਹਿਗੁਰੂ ਇੱਕ ਸਾਰਿਆਂ ਵਿੱਚ ਫੈਲਿਆ ਹੋਇਆ ਹੈ, ਏਕ ਸੰਪੂਰਨ ਤੇ ਫਿਰ ਇੱਕ ਵਾਹਿਗੁਰੂ ਪਰਮੇਸ਼ਰ ਸੰਪੂਰਨ ਆਪਣੇ ਆਪ ਦੇ ਵਿੱਚ ਮੁਕੰਮਲ ਹੈ, ਭਾਵ ਉਹਦੇ ਵਿੱਚ ਕਿਸੇ ਗੱਲ ਦੀ ਘਾਟ ਨਹੀਂ ਹੈ। ਉਹ ਵਾਹਿਗੁਰੂ ਸਾਰਿਆਂ ਵਿੱਚ ਫੈਲਿਆ ਹੋਇਆ ਹੈ ਤੇ ਵਾਹਿਗੁਰੂ ਸਰਵ ਗੁਣ ਭਰਪੂਰ ਹੈ, ਏਕ ਹੈ ਪ੍ਰਾਣ ਆਧਾਰਾ ਤੇ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ।
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ।
ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ, ਉਹ ਨਿਰਮਲ ਤੋਂ ਨਿਰਮਲ ਹੈ, ਸੁੱਚਿਆਂ ਤੋਂ ਸੁੱਚਾ ਹੈ। ਜਿਹੜੇ ਸੁੱਚਿਆਂ ਤੋਂ ਸੁੱਚੇ ਆਪਣੇ ਆਪ ਨੂੰ ਮੰਨਦੇ ਨੇ ਉਹਨਾਂ ਦੇ ਨਾਲੋਂ ਵੀ ਉਹ ਸੁੱਚਾ ਹੈ। ਜਾਂ ਮਹਾਂਪੁਰਖ ਇਸ ਪੰਕਤੀ ਦਾ ਅਰਥ ਕਰਦਿਆਂ ਹੋਇਆਂ ਨਿਰਮਲ ਨਿਰਮਲ, ਉਹ ਵਾਹਿਗੁਰੂ ਨਿਰਮਲ ਤੋਂ ਨਿਰਮਲ ਹੈ। ਅੱਗੇ ਸੂਚਾ ਸੂਚੋ ਸੂਚਾ ਇਹ ਪੰਜ ਵਾਰੀ ਗੁਰੂ ਮਹਾਰਾਜ ਨੇ ਸ਼ਬਦ ਵਰਤਿਆ ਹੈ, ਇਹਦਾ ਮਹਾਂਪੁਰਖ ਇਉਂ ਨਿਰਣਾ ਕਰਦੇ ਸਨ। ਪੰਜ ਤੱਤ ਨੇ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਧਰਤੀ ਆਉਂਦੀ ਹੈ। ਲੋਕ ਧਰਤੀ ਨੂੰ ਵੀ ਪਵਿੱਤਰ ਮੰਨਦੇ ਸਨ ਤੇ ਹੁਣ ਵੀ ਮੰਨਦੇ ਹੈ। ਜਦੋਂ ਕੋਈ ਭਾਂਡਾ ਜੂਠਾ ਹੋ ਜਾਂਦਾ ਸੀ ਤਾਂ ਉਸਨੂੰ ਮਿੱਟੀ ਨਾਲ ਮਾਂਜ ਕੇ ਸੁੱਚਾ ਕਰ ਲਿਆ ਜਾਂਦਾ ਸੀ, ਇਸ ਲਈ ਧਰਤੀ ਨੂੰ ਸੁੱਚਾ ਮੰਨਿਆ ਗਿਆ। ਦੂਸਰੇ ਨੰਬਰ ਤੇ ਪਾਣੀ ਨੂੰ ਧਰਤੀ ਨਾਲੋਂ ਵੱਧ ਸੁੱਚਾ ਮੰਨਿਆ ਗਿਆ। ਉਹ ਕਿਵੇਂ? ਆਪਾਂ ਮਿੱਟੀ ਦੇ ਨਾਲ ਕੋਈ ਭਾਂਡਾ ਮਾਂਜ ਲਈਏ, ਉਹ ਸੁੱਚਾ ਤਾਂ ਹੋ ਜਾਂਦਾ ਹੈ ਪਰ ਉਹ ਸਾਫ਼ ਨਹੀਂ ਹੁੰਦਾ। ਫਿਰ ਮਿੱਟੀ ਨਾਲ ਮਾਂਜ ਕੇ ਫਿਰ ਉਸਨੂੰ ਪਾਣੀ ਨਾਲ ਧੋਣਾ ਪੈਂਦਾ ਹੈ। ਜਦੋਂ ਆਪਾਂ ਪਾਣੀ ਨਾਲ ਉਸਨੂੰ ਧੋ ਲੈਂਦੇ ਹਾਂ ਫਿਰ ਉਹ ਭਾਂਡਾ ਸਾਫ਼ ਵੀ ਹੋ ਜਾਂਦਾ ਹੈ। ਇਉਂ ਮਿੱਟੀ ਨਾਲੋਂ ਪਾਣੀ ਵਧੇਰੇ ਸੁੱਚਾ ਹੈ ਅਤੇ ਪਾਣੀ ਦੇ ਨਾਲੋਂ ਅੱਗ ਸੁੱਚੀ ਹੈ। ਕਈ ਭਾਂਡੇ ਇਹੋ ਜਿਹੇ ਹੁੰਦੇ ਸਨ ਜਿਨ੍ਹਾਂ ਨੂੰ ਜੰਗਾਲ ਪੈ ਜਾਂਦਾ ਸੀ, ਅਤੇ ਜਾਂ ਕੁਝ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਵਹਿਮ ਭਰਮ ਸੀ ਕੋਈ ਨੀਵੀਂ ਜਾਤ ਦਾ ਆਦਮੀ ਕੋਈ ਭਾਂਡਾ ਵਰਤ ਲਵੇ, ਕਹਿੰਦੇ ਹੁਣ ਇਸ ਨੂੰ ਅੱਗ ਵਿੱਚ ਪਾਓ ਅਤੇ ਅੱਗ ਦੇ ਨਾਲ ਜਿਹੜੀ ਉਹਦੀ ਪੈਟ ਹੈ ਜਾਂ ਉਸਦੀ ਕੋਈ ਹੋਰ ਮੈਲ ਜਿਹੜੀ ਪਾਣੀ ਨਾਲ ਵੀ ਨਹੀਂ ਦੂਰ ਹੋ ਸਕਦੀ, ਅੱਗ ਵਿੱਚ ਪਾਇਆ ਉਹ ਵੀ ਦੂਰ ਹੋ ਜਾਂਦੀ ਸੀ। ਇਸ ਲਈ ਮਿੱਟੀ ਨਾਲੋਂ ਪਾਣੀ ਸੁੱਚਾ ਹੈ, ਪਾਣੀ ਨਾਲੋਂ ਅੱਗ ਵੱਧ ਪਵਿੱਤਰ ਮੰਨੀ ਗਈ ਹੈ। ਉਹ ਜਿਹੜੇ ਜੰਗਾਲੇ ਭਾਂਡੇ ਨੂੰ ਵੀ ਸਾਫ਼ ਕਰ ਦਿੰਦੀ ਹੈ। ਚੌਥੇ ਨੰਬਰ 'ਤੇ ਅੱਗ ਦੇ ਨਾਲੋਂ ਹਵਾ ਨੂੰ ਵੱਧ ਪਵਿੱਤਰ ਮੰਨਿਆ ਗਿਆ ਹੈ ਕਿਉਂਕਿ ਹਵਾ ਸੂਖਮ ਤੱਤ ਹੈ। ਕਈ ਵਾਰੀ ਕਿਸੇ ਭਾਂਡੇ ਦੇ ਵਿੱਚ ਐਸੀ ਕੋਈ ਸਮੈਲ ਪੈ ਜਾਂਦੀ ਹੈ, ਉਹਨੂੰ ਚਾਹੇ ਧੋ ਵੀ ਲਓ, ਮਾਂਝ ਵੀ ਲਓ, ਸਾਰਾ ਕੁਛ ਕਰ ਲਓ, ਪਰ ਉਹ ਸਮੈਲ ਜਾਂਦੀ ਨਹੀਂ ਸੀ। ਫਿਰ ਕਹਿੰਦੇ ਹੁਣ ਇਹਨੂੰ ਧੁੱਪੇ ਰੱਖ ਦਿਓ। ਹੁਣ ਜਿਵੇਂ ਕਿ ਅਚਾਰ ਵਾਲੇ ਭਾਂਡੇ ਹੁੰਦੇ ਨੇ, ਲੱਸੀ ਵਾਲੇ ਭਾਂਡੇ ਹੁੰਦੇ ਨੇ, ਫਿਰ ਉਹਨਾਂ ਨੂੰ ਧੁੱਪੇ ਰੱਖਣਾ ਪੈਂਦਾ, ਫਿਰ ਹਵਾ ਦੇ ਨਾਲ ਉਹਨਾਂ ਦੀ ਉਹ ਸਮੈਲ ਉੱਡ ਜਾਂਦੀ ਸੀ। ਹਵਾ ਨੂੰ ਅੱਗ ਦੇ ਨਾਲੋਂ ਵੀ ਵੱਧ ਪਵਿੱਤਰ ਮੰਨਿਆ ਗਿਆ ਹੈ, ਹਵਾ ਦੇ ਨਾਲੋਂ ਆਕਾਸ਼ ਨੂੰ ਵੱਧ ਪਵਿੱਤਰ ਮੰਨਿਆ ਗਿਆ ਹੈ। ਆਹ ਵੇਖ ਲਓ ਕਿੰਨੇ ਝੱਖੜ ਝੁੱਲਦੇ ਨੇ, ਤੂਫਾਨ ਆਉਂਦੇ ਹਨ ਅਤੇ ਆਕਾਸ਼ ਗਰਦ ਦੇ ਗੁਬਾਰ ਦੇ ਨਾਲ ਭਰ ਜਾਂਦਾ ਹੈ, ਕੁਛ ਸਮੇਂ ਤੋਂ ਬਾਅਦ ਆਕਾਸ਼ ਫਿਰ ਸਾਫ਼ ਦਾ ਸਾਫ਼ ਹੋ ਜਾਂਦਾ ਹੈ। ਇਸ ਲਈ ਆਕਾਸ਼ ਨੂੰ ਸਭ ਤੋਂ ਵੱਧ ਸੁੱਚਾ ਮੰਨਿਆ ਗਿਆ ਹੈ। ਇਸ ਆਕਾਸ਼ ਦੇ ਨਾਲੋਂ ਜਿਹੜੀ ਪ੍ਰਕਿਰਤੀ ਹੈ ਉਸ ਨੂੰ ਵੱਧ ਨਿਰਮਲ ਮੰਨਿਆ ਗਿਆ, ਪਰ ਉਹ ਵਾਹਿਗੁਰੂ ਪਰਮੇਸ਼ਰ ਇਹਨਾਂ ਸਾਰਿਆਂ ਦੇ ਨਾਲੋਂ ਹੀ ਨਿਰਮਲ ਹੈ। ਜਾਂ ਇਹਦਾ ਇਉਂ ਵੀ ਭਾਵ ਲਿਆ ਹੈ ਜਿਵੇਂ ਲੋਕ ਤੀਰਥਾਂ ਨੂੰ ਪਵਿੱਤਰ ਮੰਨਦੇ ਹਨ, ਧਰਮ ਅਸਥਾਨਾਂ ਨੂੰ ਵੀ ਪਵਿੱਤਰ ਮੰਨਦੇ ਹਨ, ਦੇਵ ਅਸਥਾਨਾਂ ਨੂੰ ਵੀ ਪਵਿੱਤਰ ਮੰਨਦੇ ਹਨ, ਪਰ ਵਾਹਿਗੁਰੂ ਪਰਮੇਸ਼ਰ ਇਹਨਾਂ ਸਾਰਿਆਂ ਦੇ ਨਾਲੋਂ ਹੀ ਨਿਰਮਲ ਤੋਂ ਨਿਰਮਲ, ਸੁੱਚਿਆਂ ਤੋਂ ਸੁੱਚਾ ਅਤੇ ਜਿਹੜੇ ਹੋਰ ਵੀ ਸੁੱਚਿਆਂ ਤੋਂ ਸੁੱਚੇ ਹਨ ਉਹਨਾਂ ਦੇ ਨਾਲੋਂ ਵੀ ਵੱਧ ਪਵਿੱਤਰ ਹੈ।
ਅੰਤ ਨਾ ਅੰਤਾ ਸਦਾ ਬੇਅੰਤਾ ਕੋ ਨਾਨਕ ਉੱਚੋ ਉੱਚਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਤ ਨਾ ਅੰਤਾ, ਉਸ ਵਾਹਿਗੁਰੂ ਦੇ ਓੜਕ ਦਾ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ। ਕਿਉਂ? ਵਾਹਿਗੁਰੂ ਸਦਾ ਬੇਅੰਤ ਹੈ, ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨ ਹੈ, ਦੇਣ ਨਾ ਅੰਤ। ਉਸ ਵਾਹਿਗੁਰੂ ਦੇ ਓੜਕ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਵਾਹਿਗੁਰੂ ਹਮੇਸ਼ਾ ਲਈ ਬੇਅੰਤ ਹੈ। ਕਹੋ ਨਾਨਕ ਉੱਚਾ ਉੱਚਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਮਹਾਨ ਉੱਚਿਆਂ ਤੋਂ ਉੱਚਾ ਹੈ।
ਬਿਲਾਵਲ ਮਹੱਲਾ ਪੰਜਵਾਂ ਬਿਨ ਹਰ ਕਾਮਨਾ ਆਵਤ ਹੈ ਜਾ ਸਿਉ ਰਾਹ ਚ ਮਾਜ ਤੁਮ ਲਾਗੇ ਉਹ ਮੋਹਨੀ ਮੋਹਾਵਤ ਹੈ ਰਾਓ।
ਹੁਣ ਅੱਗੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਭੁੱਲੜ ਜੀਵ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੀ ਆਖਦੇ ਹਨ? ਬਿਨ ਹਰ ਕਾਮਨਾ ਆਵਤ ਹੈ। ਇਸ ਮਨੁੱਖ ਨੇ ਦੁਨੀਆਂ ਦੇ ਵਿੱਚ ਆਪਣੇ ਕਈ ਕਿਸਮ ਦੇ ਮਿੱਤਰ ਬਣਾਏ ਹੋਏ ਨੇ। ਕਈ ਲੋਕ ਮਾਇਆ ਨੂੰ ਆਪਣਾ ਮਿੱਤਰ ਸਮਝਦੇ ਨੇ, ਕਈ ਲੋਕ ਪਰਿਵਾਰ ਨੂੰ ਆਪਣਾ ਮਿੱਤਰ ਸਮਝਦੇ ਨੇ, ਕਈ ਲੋਕ ਆਪਣੇ ਗੁਣਾਂ ਨੂੰ ਆਪਣੇ ਹੁਨਰ ਨੂੰ ਵੀ ਮਿੱਤਰ ਸਮਝੀ ਬੈਠੇ ਨੇ, ਕਈ ਦੁਨੀਆਂ ਦੇ ਵਿੱਚ ਜਿਹੜੇ ਦੁਨਿਆਵੀ ਰਿਸ਼ਤੇਦਾਰ ਨੇ ਉਹਨਾਂ ਨੂੰ ਆਪਣਾ ਮਿੱਤਰ ਮੰਨੀ ਬੈਠੇ ਨੇ। ਪਰ ਸਤਿਗੁਰੂ ਕਹਿੰਦੇ ਨੇ ਯਾਦ ਰੱਖੋ ਬਿਨ ਹਰ ਕਾਮਨਾ ਆਵਤ ਹੈ, ਬਿਨਾਂ ਵਾਹਿਗੁਰੂ ਪਰਮੇਸ਼ਰ ਤੋਂ ਆਉਂਦੇ ਸਮੇਂ ਕਿਸੇ ਨੇ ਵੀ ਕੰਮ ਨਹੀਂ ਆਉਣਾ। ਇਹ ਇੱਕ ਅਟਲ ਸੱਚਾਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਿੱਛੇ ਵੀ ਇੱਕ ਸ਼ਬਦ ਆਇਆ ਹੈ, ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਂ ਕਿ ਨਿਰਮਲ ਰੀਤ। ਕੋਈ ਜਾਣੈ, ਕੋਈ ਵਿਰਲਾ ਹੀ ਇਸ ਗੱਲ ਨੂੰ ਜਾਣਦਾ ਹੈ ਕਵਨ ਈਹਾਂ ਜਗ ਮੀਤ, ਵੀ ਇਸ ਸੰਸਾਰ ਦੇ ਵਿੱਚ ਸਾਡਾ ਅਸਲੀ ਮਿੱਤਰ ਕੌਣ ਹੈ? ਇਸ ਗੱਲ ਨੂੰ ਕੋਈ ਵਿਰਲਾ ਹੀ ਜਾਣਦਾ ਹੈ, ਨਹੀਂ ਤੇ ਝੂਠੇ ਮਿੱਤਰਾਂ ਦੇ ਮੋਹ ਪਿਆਰ ਦੇ ਵਿੱਚ ਹੀ ਦੁਨੀਆਂ ਫਸੀ ਹੋਈ ਹੈ। ਹਜ਼ੂਰ ਫਰਮਾਉਂਦੇ ਹਨ, ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਂ ਕਿ ਨਿਰਮਲ ਰੀਤ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਹਰਬਾਨ ਹੁੰਦਾ ਹੈ, ਉਹੀ ਇਸ ਵਿਧੀ ਤਰਕੀਬ ਨੂੰ ਸਮਝਦਾ ਵੀ ਅਸਲੀ ਮਿੱਤਰ ਮੇਰਾ ਕੌਣ ਹੈ। ਤੇ ਜਿਹੜਾ ਅਸਲੀ ਮਿੱਤਰ ਦੀ ਪਛਾਣ ਕਰ ਲਵੇ, ਤੇ ਸਤਿਗੁਰੂ ਕਹਿੰਦੇ ਨੇ ਤਾਂ ਕਿ ਨਿਰਮਲ ਰੀਤ, ਉਹਦੀ ਜਿਹੜੀ ਰੀਤ ਹੈ, ਜੀਵਨ ਦੀ ਰਹਿਤ ਮਰਯਾਦਾ ਹੈ, ਉਸਦੀ ਰਹਿਣੀ ਬਹਿਣੀ ਕਹਿਣੀ ਸਹਿਣੀ, ਉਹ ਸਾਰੀ ਹੀ ਬਹੁਤ ਨਿਰਮਲ ਹੋ ਜਾਂਦੀ। ਸੱਚੇ ਮਿੱਤਰ ਦੀ ਪਛਾਣ ਕਰਨ ਵਾਲਿਆਂ ਦੀ ਗੱਲ ਗੁਰੂ ਮਹਾਰਾਜ ਨੇ ਇਹ ਬਿਆਨ ਕੀਤੀ ਹੈ। ਕਿਸੇ ਪ੍ਰੇਮੀ ਨੇ ਆਖਿਆ, ਸੱਚੇ ਪਾਤਸ਼ਾਹ, ਦੁਨਿਆਵੀ ਦ੍ਰਿਸ਼ਟੀਕੋਣ ਤੋਂ ਮਾਤਾ ਪਿਤਾ ਪੁੱਤਰ ਪਤਨੀ ਆਦਿਕ ਪਰਿਵਾਰ, ਉਹ ਵੀ ਤਾਂ ਮਨੁੱਖ ਦਾ ਮਿੱਤਰ ਹੀ ਹੁੰਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਹੋਵੇ ਪਰ ਸੱਚਾਈ ਕੁਝ ਹੋਰ ਹੈ। ਹਜ਼ੂਰ ਨੇ ਅੱਗੇ ਸਪਸ਼ਟ ਕੀਤਾ, ਮਾਤ ਪਿਤਾ ਬਨਤਾ ਸੁਤਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਜਿੰਨੇ ਵੀ ਸੰਸਾਰਕ ਰਿਸ਼ਤੇ ਨੇ, ਮਾਤਾ ਪਿਤਾ ਪੁੱਤਰ ਪਤਨੀ ਮਿੱਤਰ ਦੋਸਤ ਭੈਣ ਭਰਾ, ਠੀਕ ਹੈ ਸਾਡੇ ਦੁਨਿਆਵੀ ਮਿੱਤਰ ਹੋ ਸਕਦੇ ਨੇ, ਪਰ ਆਉਂਦੇ ਸਮੇਂ ਕੋਈ ਵੀ ਸਾਡਾ ਸਹਾਈ ਨਹੀਂ ਹੁੰਦਾ। ਦੂਸਰੇ ਨੰਬਰ ਤੇ ਕੁਝ ਲੋਕਾਂ ਨੇ ਮਾਇਆ ਨੂੰ ਆਪਣਾ ਮਿੱਤਰ ਮੰਨਿਆ ਹੋਇਆ, ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਵੀ ਮਨੁੱਖ ਦਾ ਅਸਲੀ ਮਿੱਤਰ ਨਹੀਂ ਹੈ। ਸਤਿਗੁਰੂ ਦੇ ਬਚਨ ਨੇ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਧ ਹੈ, ਇਨ ਮੈਂ ਸੰਤੋਖ ਨਾ ਪਾਇਆ। ਮਾਇਆ ਵਿੱਚ ਨਾ ਤੇ ਕਿਸੇ ਨੂੰ ਰੱਜ ਆਇਆ ਤੇ ਨਾ ਹੀ ਮਾਇਆ ਕਿਸੇ ਦੇ ਨਾਲ ਗਈ। ਮੋਤੀਆਂ ਦੀਆਂ ਮਾਲਾ, ਸੋਨਾ ਚਾਂਦੀ, ਹੋਰ ਹੀਰੇ ਜਵਾਹਰਾਤ, ਠੀਕ ਹੈ ਇਹ ਮਾਇਆ ਮਨ ਨੂੰ ਖੁਸ਼ ਜ਼ਰੂਰ ਕਰਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਹਰ ਆਦਮੀ ਹਾ ਹਾ ਕਰਦਿਆਂ ਹੋਇਆਂ, ਹਾਏ ਮਾਇਆ ਥੋੜੀ ਹੈ, ਹੋਰ ਚਾਹੀਦੀ ਹੈ, ਹੋਰ ਚਾਹੀਦੀ ਹੈ, ਬਸ ਆਹੀ ਕੁਛ ਕਰਦਿਆਂ ਸਾਰਾ ਸਮਾਂ ਲੰਘਾ ਦਿੰਦਾ ਹੈ, ਪਰ ਇਸ ਮਾਇਆ ਵਿੱਚ ਕਿਸੇ ਨੂੰ ਹੁਣ ਤੱਕ ਸੰਤੋਖ ਨਹੀਂ ਮਿਲਿਆ, ਤੇ ਨਾ ਹੀ ਮਾਇਆ ਨੇ ਕਿਸੇ ਦਾ ਸਾਥ ਹੀ ਨਿਭਾਇਆ ਹੈ। ਤੀਜੇ ਨੰਬਰ ਤੇ ਕੁਛ ਰਾਜੇ ਮਹਾਰਾਜਿਆਂ ਦੀ ਗੱਲ ਆ ਜਾਂਦੀ ਹੈ। ਉਹ ਇਹ ਸਮਝਦੇ ਨੇ ਸਾਡੇ ਪਾਸ ਚਤਰੰਗਨੀ ਸੈਨਾ ਹੈ। ਪੁਰਾਣੇ ਸਮੇਂ ਦੇ ਵਿੱਚ ਚਾਰ ਕਿਸਮ ਦੀ ਫੌਜ ਹੁੰਦੀ ਸੀ, ਇੱਕ ਹਾਥੀਆਂ ਦੀ ਫੌਜ, ਦੂਸਰੀ ਘੋੜਿਆਂ ਦੀ ਫੌਜ, ਤੀਸਰੀ ਰਥਾਂ ਦੀ ਫੌਜ, ਚੌਥੇ ਨੰਬਰ ਤੇ ਪੈਦਲ ਫੌਜ ਹੁੰਦੀ ਸੀ। ਤੇ ਹੁਣ ਇਹ ਜਿਹੜੀ ਚਾਰ ਕਿਸਮ ਦੀ ਸੈਨਾ ਦੇ ਮਾਲਕ ਰਾਜੇ ਮਹਾਰਾਜੇ ਹੁੰਦੇ ਨੇ, ਉਹ ਉਸ ਫੌਜ ਨੂੰ, ਫੌਜਾਂ ਦੇ ਜਰਨੈਲ ਨੂੰ ਆਪਣਾ ਮਿੱਤਰ ਸਮਝੀ ਬੈਠੇ ਨੇ ਵੀ ਇਹ ਸਾਡੇ ਰਖਵਾਲੇ ਨੇ। ਪਰ ਸਤਿਗੁਰੂ ਨੇ ਇਹ ਵੀ ਭੁਲੇਖਾ ਕੱਢ ਦਿੱਤਾ। ਸਤਿਗੁਰੂ ਕਹਿਣ ਲੱਗੇ, ਹਸਤ ਰਥ ਅਸ ਪਵਨ ਤੇਜ ਤਣੀ ਪੂਮਨ ਚਤਰੰਗਾ, ਸੰਗ ਨਾ ਚੱਲ ਇਨ ਮੈਂ ਕਛੂਐ ਊਠ ਸੁਧਾਰਿਓ ਨਾਂਗਾ। ਸਤਿਗੁਰੂ ਕਹਿੰਦੇ ਨੇ ਇਹਨਾਂ ਫੌਜਾਂ ਦੇ ਵਿੱਚੋਂ ਵੀ ਕੋਈ ਸਾਡੇ ਨਾਲ ਨਹੀਂ ਜਾਂਦਾ, ਇਸੇ ਲਈ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਐ, ਨਾਨਕ ਈਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ। ਅਸਲੀ ਮਹਾਂਪੁਰਖ ਮਿੱਤਰ ਨੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ, ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ, ਪਰ ਉਹਨਾਂ ਮਹਾਂਪੁਰਖਾਂ ਦਾ ਮਿੱਤਰ ਹੈ ਪਰਮੇਸ਼ਰ। ਉਸ ਪਰਮੇਸ਼ਰ ਦੀ ਗੱਲ ਸਤਿਗੁਰੂ ਇੱਥੇ ਕਰ ਰਹੇ ਹਨ, ਬਿਨ ਹਰ ਕਾਮ ਨਾ ਆਵਤ ਹੈ, ਬਿਨਾਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਕੋਈ ਵਸਤੂ ਕੋਈ ਵਿਅਕਤੀ ਸਾਡੇ ਕੰਮ ਨਹੀਂ ਆਉਣ ਵਾਲਾ, ਇਸੇ ਲਈ ਸਾਨੂੰ ਐਵੇਂ ਕਿਸੇ ਨਾਲ ਬਹੁਤਾ ਮੋਹ ਪਿਆਰ ਵੀ ਨਹੀਂ ਕਰਨਾ ਚਾਹੀਦਾ, ਕਿਸੇ ਨਾਲ ਵੈਰ ਵੀ ਨਹੀਂ ਕਰਨਾ ਚਾਹੀਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਜਾਸਿਉ ਰਾਜ ਮਾਜ ਤੁਮ ਲਾਗੇ ਉਹ ਮੋਹਨੀ ਮੋਹਾਵਤ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਮਾਇਆ ਦੇ ਵਿੱਚ, ਰਾਜ ਦਾ ਅਰਥ ਹੈ ਰਾਜ ਮਾਚ ਰਚ ਮਿਚ ਕੇ, ਜਿਸ ਮਾਇਆ ਦੇ ਨਾਲ ਰਚ ਮਿਚ ਕੇ ਐਨ ਮਨੋ ਤਨੋ ਖਚਤ ਹੋ ਕੇ ਤੁਸੀਂ ਲੱਗੇ ਹੋਏ ਹੋ, ਉਹ ਮੋਹਣੀ ਮੋਹਾਵਤ ਹੈ। ਪਰ ਯਾਦ ਰੱਖੋ, ਉਹ ਮੋਹਣੀ ਮਨ ਨੂੰ ਮੋਹਿਤ ਕਰਨ ਵਾਲੀ ਮਾਇਆ ਤੁਹਾਨੂੰ ਮੋਹਾਵਤ ਹੈ, ਠੱਗ ਰਹੀ ਹੈ, ਲੁੱਟ ਰਹੀ ਹੈ। ਮਾਇਆ ਐਸੀ ਮੋਹਣੀ ਪਾਈ, ਜੇ ਤੇ ਜੀ ਤੇਤੇ ਡਹਿਕ ਆਈ। ਜਿਸ ਮਾਇਆ ਨੂੰ ਅਸੀਂ ਆਪਣਾ ਮਿੱਤਰ ਮੰਨੀ ਬੈਠੇ ਹਾਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮੋਹਣੀ ਮਾਇਆ ਤੇ ਤੁਹਾਨੂੰ ਲੁੱਟ ਰਹੀ ਹੈ। ਉਹ ਕੋਈ ਤੁਹਾਡਾ ਭਲਾ ਨਹੀਂ ਕਰ ਰਹੀ, ਕਿਉਂਕਿ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਪਾਉ ਦੂਜਾ ਲਾਇਆ। ਵਿੱਚੋਂ ਗਰਭ ਹੈ ਨਿਕਲੇ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਮਾਇਆ ਉਹ ਸ਼ਕਤੀ ਹੈ ਜਿਹੜੀ ਸਾਨੂੰ ਪਰਮੇਸ਼ਰ ਵੱਲ ਜਾਣ ਤੋਂ ਰੋਕਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਮਾਇਆ ਦੇ ਨਾਲ ਰਾਚ ਮਿਚ ਕੇ, ਜਿਸ ਮਾਇਆ ਦੇ ਨਾਲ ਤਦਾਕਾਰ ਹੋ ਕੇ ਤੁਸੀਂ ਚਿੰਬੜੇ ਹੋਏ ਹੋ, ਉਹ ਤੇ ਮਨ ਨੂੰ ਮੋਹਿਤ ਕਰਨ ਵਾਲੀ ਇੱਕ ਐਸੀ ਜਾਦੂਗਰਨੀ ਹੈ, ਔਰ ਇਹ ਤੁਹਾਨੂੰ ਲੁੱਟ ਰਹੀ ਹੈ, ਤੁਹਾਡਾ ਨੁਕਸਾਨ ਕਰ ਰਹੀ ਹੈ।
ਰਹਾਉ ਕਨ ਕਾਮਨੀ ਸੇਜ ਸੋਹਨੀ, ਛੋੜ ਖਿਨਾ ਮੈਂ ਜਾਵਤ ਹੈ।
ਰਹਾਉ ਬਿਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਦੋ ਕਿਸਮ ਦੀ ਮਾਇਆ ਹੈ, ਇੱਕ ਜੜ ਦੂਸਰੀ ਚੇਤਨ। ਕਨ ਕਾਮਨੀ, ਜਿਸ ਨੂੰ ਕਨ ਕਾਮਨੀ ਦਾ ਨਾਮ ਸਤਿਗੁਰੂ ਦੇ ਰਹੇ ਨੇ, ਕਨਕ ਸੋਨਾ ਤੇ ਕਾਮਨੀ ਦਾ ਅਰਥ ਹੈ ਇਸਤਰੀ। ਕਨਕ ਸੋਨਾ ਜੜ ਮਾਇਆ ਹੈ, ਕਾਮਨੀ ਚੇਤਨ ਮਾਇਆ ਹੈ। ਕਨ ਕਾਮਨੀ ਸੇਜ ਸੋਹਣੀ, ਸੋਨਾ ਤੇ ਇਸਤਰੀ ਤੇ ਹੋਰ ਸੋਹਣੀ ਸੇਜਾਂ, ਜਿਨ੍ਹਾਂ ਦੇ ਨਾਲ ਅਸੀਂ ਮੋਹ ਪਿਆਰ ਪਾਈ ਬੈਠੇ ਹਾਂ। ਛੋੜ ਖਿਨਾ ਮੈਂ ਜਾਵਤ ਹੈ, ਸਤਿਗੁਰੂ ਕਹਿੰਦੇ ਨੇ, ਹੇ ਭਾਈ, ਇਹਨਾਂ ਨੂੰ ਇਹ ਜੀਵ ਖਿੰਦੇ ਵਿੱਚ ਹੀ ਛੱਡ ਕੇ ਚਲਿਆ ਜਾਂਦਾ, ਬਸ ਸਿਰਫ ਸੱਦਾ ਆਉਣ ਦੀ ਦੇਰ ਹੈ। ਜਦੋਂ ਸੱਦਾ ਆ ਗਿਆ, ਉਸ ਵੇਲੇ ਸਭ ਕੁਛ ਛੱਡ ਕੇ ਜਾਣਾ ਪੈ ਜਾਂਦਾ ਹੈ।
ਉਰਜ ਰਹੋ ਇੰਦਰੀ ਰਸ ਪ੍ਰੇਰਿਓ, ਭਿਖੈ ਠਗੌਰੀ ਖਾਵਤ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਇੰਦਰੀਆਂ ਦੇ ਰਸ ਦਾ ਪ੍ਰੇਰਿਆ ਹੋਇਆ, ਉਰਜ ਰਹੋ ਵਿਸ਼ੇ ਰਸਾਂ ਦੇ ਵਿੱਚ ਫਸਿਆ ਪਿਆ ਹੈ। ਭਿਖੈ ਠਗੌਰੀ ਖਾਵਤ ਹੈ, ਭਿਖਿਆ ਦਾ ਅਰਥ ਹੈ ਜਿਹੜੇ ਵਿਸ਼ਿਆਂ ਦੀ ਠੱਗ ਬੂਟੀ ਨੂੰ ਖਾਈ ਜਾ ਰਿਹਾ ਹੈ। ਅੱਜ ਜਿਵੇਂ ਕਈਆਂ ਨੂੰ ਕਈ ਨਸ਼ੀਲੀਆਂ ਚੀਜ਼ਾਂ ਵਰਤਣ ਦੀ ਆਦਤ ਪੈ ਜਾਂਦੀ ਹੈ, ਕੋਈ ਅਫੀਮ ਖਾਣ ਲੱਗ ਜਾਂਦਾ, ਕੋਈ ਪੁੱਕੀ ਖਾਣ ਲੱਗ ਜਾਂਦਾ, ਕੋਈ ਭੰਗ ਪੀਣ ਲੱਗ ਜਾਂਦਾ, ਕੋਈ ਕੁਝ ਹੋਰ ਨਸ਼ੇ ਕਰਨ ਲੱਗ ਜਾਂਦਾ। ਅੱਜ ਕੱਲ੍ਹ ਤਾਂ ਕਈ ਐਸੇ ਫੈਂਸੀ ਨਸ਼ੇ ਵੀ ਆ ਗਏ ਨੇ, ਔਰ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਦੇ ਵਿੱਚ ਰੁੜੀ ਜਾ ਰਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਜਿਹੜਾ ਜੀਵ ਹੈ ਇੰਦਰੀਆਂ ਦੇ ਰਸ ਦਾ ਪ੍ਰੇਰਿਆ ਹੋਇਆ, ਇਹ ਉਹਨਾਂ ਵਿਸ਼ੇ ਰਸਾਂ ਦੇ ਵਿੱਚ ਫਸਿਆ ਪਿਆ ਹੈ, ਔਰ ਇਹ ਭੁਲੇਖੇ ਵਿੱਚ ਪੈ ਕੇ ਠੱਗ ਬੂਟੀ ਖਾ ਰਿਹਾ। ਠੱਗ ਬੂਟੀ ਤੋਂ ਮਤਲਬ ਹੈ ਇਹ ਕੋ ਨਸ਼ੀਲੀ ਚੀਜ਼ ਖਾ ਰਿਹਾ ਹੈ, ਤੇ ਜਿਸ ਨੂੰ ਖਵਾ ਕੇ ਠੱਗ, ਚੋਰ, ਡਾਕੂ ਮਨੁੱਖ ਨੂੰ ਲੁੱਟ ਲੈਂਦੇ ਸਨ। ਪੁਰਾਣੇ ਸਮੇਂ ਦਾ ਇੱਕ ਰਿਵਾਜ ਸੀ, ਹੁਣ ਵੀ ਤਕਰੀਬਨ ਇਹ ਰਿਵਾਜ ਹੈ, ਜਿਹੜੇ ਚੋਰ ਡਾਕੂ ਲੋਕਾਂ ਨੂੰ ਲੁੱਟਦੇ ਮਾਰਦੇ ਨੇ, ਉਹਨਾਂ ਨੂੰ ਕੋਈ ਨਾ ਕੋਈ ਨਸ਼ੀਲੀ ਚੀਜ਼ ਖਵਾ ਦਿੰਦੇ ਨੇ ਜਾਂ ਕੋਈ ਨਸ਼ੀਲੀ ਦਵਾਈ ਸੁੰਘਾ ਦਿੰਦੇ ਨੇ, ਫਿਰ ਉਹ ਬੇਹੋਸ਼ ਹੋ ਜਾਂਦਾ। ਜਦੋਂ ਆਦਮੀ ਬੇਹੋਸ਼ ਹੁੰਦਾ ਹੈ ਤੇ ਫਿਰ ਉਹਦਾ ਸਭ ਕੁਝ ਮਾਲ ਮੱਤਾ ਲੁੱਟ ਕੇ ਲੈ ਜਾਂਦੇ ਸਨ, ਤੇ ਹੁਣ ਵੀ ਇਹੀ ਕੁਛ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਤਰ੍ਹਾਂ ਜੀਵ ਇੰਦਰੀਆਂ ਦੇ ਰਸ ਦਾ ਪ੍ਰੇਰਿਆ ਹੋਇਆ, ਵਿਸ਼ਿਆਂ ਦੇ ਵਿੱਚ, ਵਿਸ਼ੇ ਰਸਾਂ ਦੇ ਵਿੱਚ ਉਲਝਿਆ ਪਿਆ ਹੈ। ਭਿਖੈ ਠਗੌਰੀ ਖਾਵਤ ਹੈ, ਇਹ ਵਿਸ਼ਿਆਂ ਦੀ ਠੱਗ ਬੂਟੀ ਖਾਈ ਜਾ ਰਿਹਾ ਹੈ, ਪਰ ਇਹਨੂੰ ਇਹ ਨਹੀਂ ਪਤਾ ਇਹ ਵਿਸ਼ਿਆਂ ਦੀ ਠੱਗ ਬੂਟੀ ਪਾ ਕੇ ਤੇ ਜਿਹੜੇ ਚੋਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਮੈਨੂੰ ਲੁੱਟੀ ਜਾ ਰਹੇ ਹਨ।
ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੈ ਜਰਾਵਤ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਉਦਾਹਰਣ ਦਿੰਦੇ ਹਨ, ਇਹ ਮਨੁੱਖ ਦੀ ਇਹੋ ਜਿਹੀ ਹਾਲਤ ਹੈ ਜਿਵੇਂ ਕਿਸੇ ਨੇ ਤ੍ਰਿਣ ਕੋ ਮੰਦਰ, ਵੀ ਕੱਖ ਕਾਨਿਆਂ ਦਾ ਮੰਦਰ ਬਣਾ ਕੇ ਉਹਨੂੰ ਸੋਹਣਾ ਸਵਾਰਿਆ। ਪਾਵਕ ਤਲੈ ਜਰਾਵਤ ਹੈ, ਜਿਸ ਘਰ ਨੂੰ ਆਪਣੇ ਰਹਿਣ ਲਈ ਬਣਾਇਆ ਸੀ, ਫਿਰ ਉਸੇ ਘਰ ਦੇ ਹੇਠਾਂ ਅੱਗ ਬਾਲਣ ਲੱਗ ਜਾਵੇ। ਜਿਹੜੇ ਕੱਖ ਨੇ ਕਾਨੇ ਨੇ ਉਹਨਾਂ ਨੂੰ ਤਾਂ ਅੱਗ ਬੜੀ ਛੇਤੀ ਪੈਂਦੀ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੀ ਤਰਸਯੋਗ ਹਾਲਤ ਹੈ ਇਹ ਜਿਹੜਾ ਸਰੀਰ ਹੈ ਇਹ ਤੇ ਕੱਖ ਕਾਨਿਆਂ ਦਾ ਇੱਕ ਮੰਦਰ ਹੈ ਇਹ ਤੇ ਇੱਕ ਸਮਝ ਲਓ ਕੱਖ ਕਾਨਿਆਂ ਦੀ ਝੌਂਪੜੀ ਬਣੀ ਹੋਈ ਹੈ ਤੇ ਇਹਦੇ ਹੇਠਾਂ ਇਹ ਤ੍ਰਿਸ਼ਨਾ ਦੀ ਅੱਗ ਬਾਲ ਰਿਹਾ ਹੈ ਪਾਪਾਂ ਦੀ ਅੱਗ ਬਾਲ ਰਿਹਾ ਹੈ ਜਿਸ ਦੇ ਕਾਰਨ ਇਹ ਛੇਤੀ ਸੜ ਕੇ ਸਵਾਹ ਹੋ ਜਾਂਦਾ ਹੈ।
ਐਸੇ ਗੜ ਮੈਂ ਐਟ ਹਠੀ ਲੋ ਫੂਲ ਫੂਲ ਕਿਆ ਪਾਵਤ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਸਰੀਰ ਹੈ ਇਹ ਤੇ ਭਾਈ ਕੱਖ ਕਾਨਿਆਂ ਦਾ ਕਿਲਾ ਹੈ ਤੇ ਜਾਂ ਇਹ ਜਿਹੜਾ ਸਰੀਰ ਹੈ ਇਹ ਕਾਗਜ਼ ਦਾ ਕਿਲਾ ਹੈ। ਇੱਕ ਥਾਂ ਤੇ ਗੁਰੂ ਮਹਾਰਾਜ ਨੇ ਸਰੀਰ ਨੂੰ ਕਾਗਜ਼ ਦੇ ਕਿਲੇ ਨਾਲ ਵੀ ਤਸ਼ਬੀਹ ਦਿੱਤੀ ਹੈ। ਇਹ ਸਰੀਰ ਇੱਕ ਕਾਗਜ਼ ਦਾ ਕਿਲਾ ਹੈ ਇਹਦੇ ਵਿੱਚ ਜੀਵ ਬੈਠ ਕੇ ਐਂਠ ਹਟੀਲੋ ਤੇ ਇਹ ਬੜਾ ਹੱਠ ਦੇ ਨਾਲ ਤੇ ਜਿੱਦ ਦੇ ਨਾਲ ਤੇ ਬੜੀ ਆਕੜ ਦੇ ਨਾਲ ਫੂਲ ਫੂਲ ਕਿਆ ਪਾਵਤ ਹੈ ਤੇ ਫੁੱਲਿਆ ਸਮਾਉਂਦਾ ਨਹੀਂ ਹੈ। ਐਸੇ ਗੜ ਮੈਂ ਐਂਠ ਹਠੀਲੋ ਇਹ ਜਿਹੜਾ ਹਠੀਆ ਜੀਵ ਹੈ ਇਹੋ ਜਿਹੇ ਕਾਗਜ਼ ਦੇ ਕਿਲੇ ਦੇ ਵਿੱਚ ਅਥਵਾ ਕੱਖ ਕਾਨਿਆਂ ਦੇ ਇਸ ਕੋਟ ਦੇ ਵਿੱਚ ਐਨ ਆਕੜ ਕੇ ਬੈਠਾ ਹੈ ਫੂਲ ਫੂਲ ਕਿਆ ਪਾਵਤ ਹੈ ਵੀ ਇਹ ਜਿਹੜਾ ਕਾਗਜ਼ ਦਾ ਕਿਲਾ ਹੈ ਜਾਂ ਕੱਖ ਕਾਨਿਆਂ ਦਾ ਕਿਲਾ ਹੈ ਇਹਦੇ ਵਿੱਚ ਫੁੱਲ ਫੁੱਲ ਕੇ ਖਿੜ ਖਿੜ ਕੇ ਖੁਸ਼ ਹੋ ਕੇ ਦੱਸੋ ਇਹ ਕੀ ਪ੍ਰਾਪਤ ਕਰ ਰਿਹਾ ਹੈ ਕੁਝ ਵੀ ਨਹੀਂ ਕਿਉਂਕਿ ਸਰੀਰ ਤੇ ਨਾਸਵੰਤ ਹੈ। ਕੱਖ ਕਾਨਿਆਂ ਦਾ ਕਿਲਾ ਕਿੰਨੀ ਕੁ ਦੇਰ ਸਿਰ ਰਹਿ ਸਕਦਾ ਹੈ ਕਾਗਜ਼ ਦਾ ਕਿਲਾ ਵੀ ਕਿੰਨੀ ਕੁ ਦੇਰ ਸਿਰ ਰਹਿ ਸਕਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਸ ਸਰੀਰ ਦੇ ਵਿੱਚ ਇਹ ਮਨੁੱਖ ਬਹੁਤ ਆਕੜ ਆਕੜ ਕੇ ਤੇ ਹੁਕਮ ਚਲਾਉਂਦਾ ਹੈ ਤੇ ਨਾਲ ਵਿਸ਼ਿਆਂ ਨੂੰ ਭੋਗ ਪੋਗ ਕੇ ਖੁਸ਼ ਹੁੰਦਾ ਹੈ ਤੇ ਇਹਦੇ ਵਿੱਚ ਫੁੱਲ ਫੁੱਲ ਕੇ ਖੁਸ਼ ਹੋ ਕੇ ਦੱਸੋ ਕੀ ਪ੍ਰਾਪਤ ਕਰ ਰਿਹਾ ਕੁਝ ਵੀ ਨਹੀਂ ਇਹਨੂੰ ਪ੍ਰਾਪਤ ਹੋ ਸਕਦਾ।
ਪੰਜ ਦੂਰ ਮੂੜ ਪਰ ਠਾਡੇ ਕੇਸ ਗਏ ਫੇਰ ਆਵਤ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਜਿਹੜੇ ਪੰਜ ਦੂਤ ਦੁਸ਼ ਨੇ ਪੰਜ ਸਾਡੇ ਦੁਸ਼ਮਣ ਨੇ ਜਾਨੀ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੂਣ ਪਰ ਠੰਡੇ ਮੂਣ ਦਾ ਅਰਥ ਹੈ ਸਿਰ ਇਹ ਜਿਹੜੇ ਪੰਜ ਡਾਕੂ ਨੇ ਸਾਡੇ ਸਿਰ ਤੇ ਖੜੇ ਨੇ। ਕੇਸ ਗਹੇ ਫਿਰ ਆਵਤ ਹੈ ਇਹ ਸਾਨੂੰ ਕੇਸਾਂ ਤੋਂ ਪਕੜ ਕੇ ਭਵਾਈ ਫਿਰਦੇ ਹੈ। ਮਹਾਂਪੁਰਖੀ ਦਾ ਭਾਵ ਅਰਥ ਹੀ ਕਰਦੇ ਸਨ ਵੀ ਇਹ ਜਿਹੜੇ ਪੰਜ ਚੋਰ ਨੇ ਪੰਜ ਡਾਕੂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਡੇ ਸਿਰ ਉੱਤੇ ਖੜੇ ਨੇ ਤੇ ਸਾਡੇ ਕੇਸਾਂ ਨੂੰ ਪਕੜ ਕੇ ਸਾਨੂੰ ਘੁਮਾਈ ਫਿਰਦੀ ਹੈ। ਜਿਵੇਂ ਕੋਈ ਡਾਕੂ ਕਿਸੇ ਮਨੁੱਖ ਨੂੰ ਕੇਸਾਂ ਤੋਂ ਪਕੜ ਕੇ ਘੜੀਸੀ ਫਿਰਨ ਇਹ ਹਾਲਤ ਸਾਡੀ ਇਹਨਾਂ ਨੇ ਕੀਤੀ ਹੋਈ ਹੈ। ਜਿਵੇਂ ਇੱਕ ਇਤਿਹਾਸਕ ਉਦਾਹਰਣ ਹੈ ਕੰਸ ਕੇਸੀ ਪਕੜ ਕਰਾਇਆ ਕ੍ਰਿਸ਼ਨ ਦਾ ਮਾਮਾ ਸੀ ਕੰਸ ਤੇ ਕ੍ਰਿਸ਼ਨ ਜੀ ਦੇ ਨਾਲ ਉਸਦੀ ਦੁਸ਼ਮਣੀ ਸੀ ਤੇ ਕ੍ਰਿਸ਼ਨ ਜੀ ਨੇ ਕੇਸਾਂ ਤੋਂ ਪਟਕਾ ਕੇ ਕੰਸ ਨੂੰ ਮਾਰਿਆ ਸੀ। ਇਸੇ ਤਰ੍ਹਾਂ ਕੇਸ ਗਹੇ ਫਿਰ ਆਵਤ ਹੈ ਇਹ ਜਿਹੜੇ ਦੁਸ਼ਟ ਨੇ ਸਾਨੂੰ ਕੇਸਾਂ ਤੋਂ ਪਕੜ ਕੇ ਘੁਮਾਈ ਫਿਰਦੇ ਨੇ। ਸਾਡੀ ਇਹਨਾਂ ਦੇ ਮੂਹਰੇ ਕੋਈ ਹੀਲ ਹੁਜਤ ਨਹੀਂ ਚੱਲਦੀ ਨਾ ਹੀ ਕੋਈ ਵਾਹ ਪੇਸ਼ ਜਾਂਦੀ ਹੈ। ਕੇਸ ਕਿਹੜੇ ਨੇ ਜਿਹੜੇ ਮਨ ਦੇ ਸੰਕਲਪ ਨੇ ਮਨ ਦੇ ਸੰਕਲਪ ਤੋਂ ਪਕੜ ਕੇ ਕਿਉਂਕਿ ਇਹ ਵਿਕਾਰ ਸਾਡੇ ਮਨ ਦੇ ਸੰਕਲਪ ਤੋਂ ਹੀ ਸ਼ੁਰੂ ਹੁੰਦੇ ਨੇ ਨਾ ਸਾਡੇ ਮਨ ਦੇ ਸੰਕਲਪ ਰੂਪੀ ਕੇਸਾਂ ਤੋਂ ਪਕੜ ਕੇ ਸਾਨੂੰ ਇਧਰ ਉਧਰ ਘੁਮਾਈ ਫਿਰਦੇ ਹਨ।
ਦ੍ਰਿਸ਼ਟ ਨਾ ਆਵੇ ਅੰਧ ਅਗਿਆਨੀ ਸੋਏ ਰਿਹੋ ਮਦ ਮਾਵਤ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦ੍ਰਿਸ਼ਟ ਨਾ ਆਵੇ ਅੰਧ ਅਗਿਆਨੀ ਇਹ ਜੀਵ ਐਸਾ ਅੰਨਾ ਤੇ ਅਗਿਆਨੀ ਹੈ ਮਾਨਸਿਕ ਤੌਰ ਤੇ ਅੰਨਾ ਹੈ। ਅੰਧੇ ਇਹ ਨਾ ਆਖੀਅਨ ਦਿਨ ਮੁਖ ਲੋਇਨ ਨਾ ਹੈ ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਅੰਨੇ ਕੌਣ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਨੇ ਅੰਨੇ ਉਹ ਨੇ ਜਿਨ੍ਹਾਂ ਨੂੰ ਆਤਮਾ ਦਾ ਗਿਆਨ ਨੇ। ਦ੍ਰਿਸ਼ ਨਾ ਆਵੇ ਅੰਧ ਅਗਿਆਨੀ ਜਿਹੜੇ ਐਸੇ ਅੰਨੇ ਤੇ ਅਗਿਆਨੀ ਪੁਰਸ਼ ਨੇ ਉਹਨਾਂ ਨੂੰ ਇਹ ਨਿਗਾਹ ਵਿੱਚ ਆਉਂਦੇ ਹੀ ਨਹੀਂ ਭਾਵੇਂ ਜਿਹੜੇ ਵਿਕਾਰ ਨੇ ਇਹ ਜਿਹੜੇ ਡਾਕੂ ਨੇ ਉਹਨਾਂ ਨੂੰ ਦਿਸਦੇ ਹੀ ਨਹੀਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਨਹੀਂ ਆਉਂਦੇ ਸੋਏ ਰਹੋ ਮਦ ਮਾਵਤ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਭਾਈ ਇਹ ਜਿਹੜਾ ਜੀਵ ਹੈ ਇਹ ਮਦ ਮਾਵਤ ਹੈ। ਮਦ ਦਾ ਅਰਥ ਹੈ ਹੰਕਾਰ ਦਾ, ਮਾਵਤ ਦਾ ਅਰਥ ਹੈ ਮਾਵਾ। ਮਾਵਾ ਕਹਿੰਦੇ ਨੇ ਨਸ਼ੇ ਨੂੰ, ਅਮਲ ਨੂੰ ਕਹਿੰਦੇ ਨੇ ਮਾਵਾ ਛਕਿਆ ਹੋਇਆ। ਸੋਏ ਰਹੋ ਮਦ ਮਾਵਤ ਹੈ, ਇਹ ਜਿਹੜਾ ਜੀਵ ਹੈ ਹੰਕਾਰ ਦਾ ਨਸ਼ਾ ਪੀ ਕੇ ਇਹ ਤੇ ਮਦਹੋਸ਼ ਹੋ ਕੇ ਸੁੱਤਾ ਪਿਆ ਹੈ। ਤੇ ਜਿਹੜੇ ਇਹ ਚੋਰ ਨੇ ਕੇਸਾਂ ਤੋਂ ਪਕੜ ਕੇ, ਜਿਵੇਂ ਕਿਸੇ ਸ਼ਰਾਬੀ ਨੂੰ ਕੋਈ ਖਿੱਚੀ ਫਿਰਦਾ ਹੋਵੇ, ਇਹ ਵਿਕਾਰੇ ਹਾਲਤ ਕਰ ਰਹੇ ਨੇ, ਪਰ ਇਸ ਅੰਨੇ ਤੇ ਅਗਿਆਨੀ ਜੀਵ ਨੂੰ ਨਿਗਾਹ ਵਿੱਚ ਆਉਂਦੇ ਹੀ ਨਹੀਂ ਹਨ।
ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜੋ ਫਹਾਵਤ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ ਜਾਲ ਪਸਾਰ ਚੋਗ ਵਿਸਥਾਰੀ, ਜਿਵੇਂ ਕੋਈ ਸ਼ਿਕਾਰੀ ਪਹਿਲਾਂ ਜਾਲ ਪਾਉਂਦਾ ਹੈ, ਫਿਰ ਜਾਨਵਰਾਂ ਨੂੰ ਫਸਾਉਣ ਦੇ ਵਾਸਤੇ ਚੋਗਾ ਵੀ ਖੰਡਾ ਦਿੰਦਾ, ਇਸੇ ਤਰ੍ਹਾਂ ਇਹ ਜਿਹੜੇ ਸ਼ਿਕਾਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ, ਇਹਨਾਂ ਨੇ ਵਿਸ਼ਿਆਂ ਦਾ ਚੋਗਾ ਵੀ ਖੰਡਾਇਆ ਹੋਇਆ। ਜਦੋਂ ਆਦਮੀ ਵਿਸ਼ੇ ਸੁੱਖ ਭੋਗਣ ਲੱਗ ਜਾਂਦਾ ਹੈ ਤੇ ਫਿਰ ਉਹ ਉਹਨੂੰ ਆਪਣੇ ਜਾਲ ਵਿੱਚ ਪਸਾ ਲੈਂਦੇ ਨੇ। ਜਾਲ ਪਸਾਰ ਚੋਗ ਬਿਸਤਾਰੀ ਪੰਖੀ ਜਿਉਂ ਫਹਾਵਤ ਹੈ, ਸਤਿਗੁਰੂ ਕਹਿੰਦੇ ਨੇ ਇਸ ਕਾਮ ਆਦਿਕ ਸ਼ਿਕਾਰੀਆਂ ਨੇ ਆਪਣਾ ਜਾਲ ਵਿਛਾ ਕੇ, ਜਾਲ ਪਸਾਰ ਕੇ ਤੇ ਨਾਲ ਵਿਸ਼ੇ ਸੁੱਖ ਦਾ ਚੋਗਾ ਵੀ ਖੰਡਾ ਦਿੱਤਾ ਹੈ, ਤੇ ਇਹ ਜਿਹੜੇ ਜੀਵ ਨੇ ਪੰਛੀ ਦੀ ਤਰ੍ਹਾਂ ਚੋਗੇ ਦੇ ਲਾਲਚ ਦੇ ਵਿੱਚ ਉਹਨਾਂ ਸ਼ਿਕਾਰੀਆਂ ਦੇ ਜਾਲ ਦੇ ਵਿੱਚ ਫਸ ਰਹੇ ਹਨ।
ਕਹੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਤੇ ਆਵਤ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਜੀਵ ਦੀ ਐਸੀ ਹਾਲਤ ਹੈ ਕਿ ਮਹਾਰਾਜ ਇਹੋ ਜਿਹੇ ਬੰਧਨਾਂ ਤੋਂ ਮੁਕਤ ਵੀ ਹੋਇਆ ਜਾ ਸਕਦਾ ਹੈ। ਤਾਂ ਸਤਿਗੁਰੂ ਕਹਿੰਦੇ, ਭਾਈ ਹਾਂ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਕਹੋ ਨਾਨਕ ਬੰਧਨ ਕਾਟਣ ਕੋ, ਹਜ਼ੂਰ ਫਰਮਾਉਂਦੇ ਨੇ ਜੇ ਤੁਸੀਂ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਦੇ ਮੋਹ ਮਾਇਆ ਦੇ ਬੰਧਨ ਕੱਟਣਾ ਚਾਹੁੰਦੇ ਹੋ, ਮੈਂ ਸਤਿਗੁਰ ਪੁਰਖ ਤੇ ਆਵਤ ਹੈ। ਭਾਈ ਮੈਂ ਤੇ ਪੂਰਨ ਤੇ ਸੱਚੇ ਸਤਿਗੁਰੂ ਨੂੰ ਧਿਆਉਣਾ ਹਾਂ। ਵੀ ਸਤਿਗੁਰੂ ਮਹਾਨ ਦਿਆਲੂ ਕਿਰਪਾਲੂ ਨੇ, ਤੇ ਇਹ ਜਿਹੜੇ ਅਸੀਂ ਕਾਮ ਆਦਿਕ ਸ਼ਿਕਾਰੀਆਂ ਦੇ ਮੂੰਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਆ, ਤੇ ਉਹੀ ਸਾਨੂੰ ਇਸ ਜਾਲ ਤੋਂ ਛੁਡਾ ਸਕਦੇ ਹਨ।
ਬਿਲਾਵਲ ਮਹੱਲਾ ਪੰਜਵਾਂ, ਹਰ ਹਰ ਨਾਮ ਅਪਾਰ ਅਮੋਲੀ, ਪ੍ਰਾਨ ਪਿਆਰੋ ਮਨੈ ਅਧਾਰੋ, ਚੀਤ ਚਿਤਵਹੋ ਜੈਸੇ ਪਾਨ ਤੰਬੋਲੀ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਹਰ ਹਰ ਨਾਮ ਅਪਾਰ ਅਮੋਲੀ, ਗੁਰਮੁਖੋ ਦੁਨੀਆਂ ਵਿੱਚ ਹੈ ਤੇ ਹੋਰ ਵੀ ਬਹੁਤ ਅਮੋਲਕ ਚੀਜ਼ਾਂ, ਪਰ ਜਿਤਨਾ ਨਾਮ ਅਮੋਲਕ ਹੈ, ਨਾਮ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਸੁਖਮਨੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਫੈਸਲਾ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਤੁਲ ਕਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਹੋ ਸਕਦੀ। ਹਰ ਹਰ ਨਾਮ ਅਪਾਰ ਅਮੋਲੀ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਅਪਾਰ ਦਾ ਅਰਥ ਹੈ, ਬਹੁਤਾ ਅਮੋਲਕ ਹੈ, ਬਹੁਤ ਬੇਸ਼ਕੀਮਤ ਹੈ, ਜਿਵੇਂ ਕੋ ਨੂਰ ਹੀਰਾ ਹੋਵੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਬਹੁਤ ਅਮੋਲਕ ਪਦਾਰਥ ਹੈ।
ਪ੍ਰਾਨ ਪਿਆਰੋ ਮਨੈ ਅਧਾਰੋ, ਚੀਤ ਚਿਤਵੋ ਜੈਸੇ ਪਾਨ ਤੰਬੋਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰਾਨ ਪਿਆਰੋ, ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਡੇ ਪ੍ਰਾਣਾਂ ਦਾ ਪਿਆਰਾ ਹੈ, ਭਾਵ ਅਸੀਂ ਸਵਾਸ ਸਵਾਸ ਵਾਹਿਗੁਰੂ ਦੇ ਨਾਮ ਨਾਲ ਪਿਆਰ ਕਰਦੇ ਹਾਂ, ਸਵਾਸ ਸਵਾਸ ਉਹਦਾ ਸਿਮਰਨ ਕਰਦੇ ਹਾਂ। ਮਨ ਹੈ ਆਧਾਰੋ, ਤੇ ਸਾਡੇ ਮਨ ਦਾ ਆਸਰਾ ਵੀ ਤੇ ਉਹੀ ਨਾਮ ਹੈ। ਚੀਤ ਚਿਤਵੋਂ ਜੈਸੇ ਪਾਨ ਤੰਬੋਲੀ, ਅਸੀਂ ਉਸ ਨਾਮ ਨੂੰ ਆਪਣੇ ਚਿੱਤ ਵਿੱਚ ਇਉਂ ਚਿਤਵਦੇ ਰਹਿੰਦੇ ਹਾਂ, ਅਸੀਂ ਆਪਣੇ ਚਿੱਤ ਵਿੱਚ ਇਸ ਤਰ੍ਹਾਂ ਨਾਮ ਦਾ ਚਿੰਤਨ ਕਰਦੇ ਰਹਿੰਦੇ ਹਾਂ ਜੈਸੇ ਪਾਨ ਤੰਬੋਲੀ। ਤੰਬੋਲੀ ਦਾ ਅਰਥ ਹੈ ਜਿਵੇਂ ਪਾਨ ਵੇਚਣ ਵਾਲਾ ਪਾਨਾਂ ਦਾ ਖਿਆਲ ਰੱਖਦਾ, ਕਿਉਂਕਿ ਜਿਹੜੇ ਪਾਨ ਦੇ ਪੱਤੇ ਹੁੰਦੇ ਨੇ ਉਹ ਬੜੇ ਹੀ ਨਾਜ਼ੁਕ ਹੁੰਦੇ ਨੇ, ਜਿਹੜਾ ਪਾਨ ਵੇਚਣ ਵਾਲਾ ਹੁੰਦਾ ਘੜੀ ਘੜੀ ਉਹਨਾਂ ਦੇ ਪਾਣੀ ਛਿੜਕਦਾ, ਉਹਨਾਂ ਦਾ ਖਿਆਲ ਰੱਖਦਾ ਕਿਧਰੇ ਪਾਨ ਦੇ ਪੱਤੇ ਖਰਾਬ ਨਾ ਹੋ ਜਾਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਵੇਂ ਪਾਨ ਵੇਚਣ ਵਾਲਾ ਪਾਨਾਂ ਦਾ ਖਿਆਲ ਰੱਖਦਾ ਔਰ ਉਹਨਾਂ ਤੇ ਘੜੀ ਮੁੜੀ ਪਾਣੀ ਛਿੜਕਦਾ, ਉਹਨਾਂ ਨੂੰ ਹਿਲਾਉਂਦਾ ਰਹਿੰਦਾ ਵੀ ਪਾਨ ਖਰਾਬ ਨਾ ਹੋ ਜਾਵੇ, ਇਸੇ ਤਰ੍ਹਾਂ ਅਸੀਂ ਆਪਣੇ ਚਿੱਤ ਵਿੱਚ ਨਾਮ ਨੂੰ ਚਿਤਵਦੇ ਰਹਿੰਦੇ ਹਾਂ ਤੇ ਨਾਮ ਨੂੰ ਚੇਤੇ ਕਰਦੇ ਹਾਂ।